ਅਨੁਸਾਰ ਧੰਨ ਬਾਬਾ ਨੰਦ ਸਿੰਘ ਨੇ ਤਾਰ ਦਿੱਤਾ ਅਨੁਸਾਰ ਧੰਨ ਬਾਬਾ ਨੰਦ ਸਿੰਘ ਨੇ ਤਾਰ ਦਿੱਤਾ ਸੰਸਾਰ ਧੰਨ ਬਾਬਾ ਨੰਦ ਸਿੰਘ ਨੇ ਤਾਰ ਦਿੱਤਾ ਸੰਸਾਰ ਧੰਨ ਬਾਬਾ ਨੰਦ ਸਿੰਘ ਨੇ
ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਕਿੰਨਾ ਉੱਪਰ ਰਹਿਮਤ ਹੁੰਦੀ ਹੈ ਕਿੰਨਾ ਉੱਪਰ ਬਖਸ਼ਿਸ਼ ਹੁੰਦੀ ਹੈ ਮਹਾਂਪੁਰਸ਼ਾਂ ਦੀ ਸਾਹਿਬ ਆਖਦੇ ਨੇ ਸੰਤੋ ਸਾਗਰ ਪਾਰ ਉਤਰੀਏ ਬੇਨਤੀ ਕੀਤੀ ਜਗਿਆਸੂ ਨੇ ਮਹਾਂਪੁਰਸ਼ ਬੈਠੇ ਸਨ ਸਮਾਧੀ ਦੇ ਵਿੱਚ ਸੰਤੋ ਸਾਗਰ ਪਾਰ ਉਤਰੀਏ ਮਹਾਂਪੁਰਸ਼ਾਂ ਨੇ ਤਾਂ ਹਜੇ ਜਵਾਬ ਨਾ ਦਿੱਤਾ ਤੇ ਗੁਰੂ ਬੋਲੇ ਆਕਾਸ਼ ਬਾਣੀ ਹੋਈ ਆਖਿਆ ਜਿਹੜੇ ਸੰਤਾਂ ਦੇ ਸਾਹਮਣੇ ਬੈਠਾ ਇਹਨਾਂ ਦਾ ਬਚਨ ਮੰਨ ਆਖਿਆ ਜੇ ਕੋ ਬਚਨ ਕਮਾਵੇ ਸੰਤਨ ਕਾ ਜਦੋਂ ਸੰਤਾਂ ਨੇ ਸੁਣਿਆ ਵੀ ਗੁਰੂ ਨੇ ਸਾਡੀ ਇਤਨੀ ਵਡਿਆਈ ਕੀਤੀ ਹੈ ਸਾਡੇ ਬਚਨ ਦੀ ਤਾਂ ਮਹਾਂਪੁਰਸ਼ ਬੋਲੇ ਕਹਿਣ ਲੱਗੇ ਬੇਸ਼ੱਕ ਪਰ ਨਾਲ ਆਖਿਆ ਕਿਰਪਾ ਗੁਰੂ ਦੀ ਹੋਵੇਗੀ ਸੰਤੋ ਸਾਗਰ ਪਾਰ ਉਤਰੀਏ ਪਰ ਆਖਿਆ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਮਹਾਂਪੁਰਸ਼ਾਂ ਨੇ ਆਖਿਆ ਨਹੀਂ ਸਿਰਫ ਸਾਡਾ ਬਚਨ ਨਹੀਂ ਨਾਲ ਕਿਰਪਾ ਗੁਰੂ ਦੀ ਤਾਂ ਸਾਧ ਸੰਗਤ ਜੇ ਕੋਈ ਮਹਾਂਪੁਰਸ਼ਾਂ ਦੇ ਬਚਨ ਨੂੰ ਮੰਨੇਗਾ ਮਹਾਂਪੁਰਖਾਂ ਨਾਲ ਭਾਵੇਂ ਕਿੰਨਾ ਪਿਆਰ ਹੋਵੇ ਜੇ ਡਾਕਟਰ ਨਾਲ ਕਿੰਨਾ ਪਿਆਰ ਹੋਵੇ ਕਿੰਨੀ ਉਹਦੇ ਨਾਲ ਅਪਣੱਤ ਹੋਵੇ ਪਰ ਜੇ ਕੋਈ ਡਾਕਟਰ ਦੀ ਦਿੱਤੀ ਦਵਾਈ ਨਾ ਖਾਵੇ ਤਾਂ ਰਾਜੀ ਕਿਵੇਂ ਹੋਵੇਗਾ ਇਸੇ ਤਰ੍ਹਾਂ ਜੇ ਮਹਾਂਪੁਰਖਾਂ ਨਾਲ ਭਾਵੇਂ ਕਿੰਨੀ ਬੜਤ ਹੋਵੇ ਪਰ ਜੇ ਕੋਈ ਮਹਾਂਪੁਰਖਾਂ ਦਾ ਬਚਨ ਨਾ ਮੰਨੇਗਾ ਤਾਂ ਉਹ ਕਿਵੇਂ ਭਾਵ ਸਾਗਰ ਤੋਂ ਉਤਰੇਗਾ ਸਾਧ ਸੰਗਤ ਬੋਲੋ ਸ੍ਰੀ ਵਾਹ ਸਾਹਿਬ ਆਖਦੇ ਨੇ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਉਹਨਾਂ ਦੇ ਬਚਨ ਕੋਈ ਇਹ ਸੀ ਵੀ ਉਸ ਸਮੇਂ ਵਿੱਚ ਕਿਸੇ ਨੇ ਮੰਨੇ ਤੇ ਉਹੀ ਤਰਿਆ ਉਹਨਾਂ ਦੇ ਬਚਨ ਤਾਂ ਹਮੇਸ਼ਾ ਵਾਸਤੇ ਅਟਲ ਹਨ ਪਰ ਜਿਨ੍ਹਾਂ ਨੇ ਮੰਨਿਆ ਸਾਧ ਸੰਗਤ ਉਹਨਾਂ ਦਾ ਬਚਨ ਉਹ ਆਪ ਪਾਰ ਉਤਾਰਾ ਕਰਨ ਵਾਲੇ ਬਣ ਗਏ ਬਾਬਾ ਮੀਆਂ ਸਿੰਘ ਜੀ ਪਿੰਡ ਸਿਆੜ ਵਿੱਚ ਰਹਿੰਦੇ ਸਨ ਕਾਰੋਬਾਰ ਛੱਡ ਕੇ ਬਾਹਰ ਖੇਤਾਂ ਦੇ ਵਿੱਚ ਉਹਨਾਂ ਨੇ ਆਪਣੀ ਰਿਹਾਇਸ਼ ਰੱਖੀ ਨਾਮ ਜਪਦੇ ਇਕਾਂਤ ਵਿੱਚ ਰਹਿੰਦੇ ਮਹਾਰਾਜ ਪਟਿਆਲੇ ਦਾ ਵਜ਼ੀਰ ਸੀ ਹਰਚੰਦ ਸਿੰਘ ਉਹਦੀ ਰਿਸ਼ਤੇਦਾਰੀ ਪੈਂਦੀ ਸੀ ਪਿੰਡ ਸਿਆੜ ਉਹ ਆਪਣੇ ਉਹ ਰਿਸ਼ਤੇਦਾਰੀ ਵਿੱਚ ਮਿਲਣ ਵਾਸਤੇ ਆਇਆ ਤੇ ਸੀ ਉਹ ਸੰਤ ਸੇਵੀ ਜਿੱਥੇ ਵੀ ਉਹ ਜਾਂਦਾ ਸੀ ਉਹ ਵਚਨ ਕਰਦਾ ਸੀ ਮਹਾਂਪੁਰਸ਼ਾਂ ਦੇ ਕਿਉਂਕਿ ਜਿਹੜੀ ਗੱਲ ਅੰਦਰ ਵਸ ਜਾਏ ਨਾ ਬੰਦੇ ਦੇ ਉਸ ਤਰ੍ਹਾਂ ਦੀ ਉਹ ਗੱਲਾਂ ਕਰਦਾ ਰਹਿੰਦਾ ਤੇ ਉਹ ਬਾਬਾ ਨੰਦ ਸਿੰਘ ਮਹਾਰਾਜ ਜੀ ਦੀ ਹੋਰ ਮਹਾਂਪੁਰਖਾਂ ਦੀ ਬੜੀ ਸਿਫਤ ਕਰੇ ਬੜੇ ਬਚਨ ਬਿਲਾਸ ਸੁਣਾਵੇ ਸੰਗਤਾਂ ਨੂੰ ਉੱਥੇ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਮਿਲੇ ਤੇ ਪਿੰਡ ਵਾਲੇ ਬੜੇ ਮਾਣ ਨਾਲ ਇੱਕ ਕਹਿੰਦਾ ਸਾਡੇ ਪਿੰਡ ਵੀ ਇੱਕ ਹੈਗਾ ਸੰਤ ਉਹ ਬੜੀ ਭਗਤੀ ਕਰਦਾ ਪੁੱਛਣ ਲੱਗਾ ਕੌਣ ਸੰਤ ਹੈ ਉਹ ਬਈ ਮੈਨੂੰ ਵੀ ਦਰਸ਼ਨ ਕਰਾਓ ਉਹਦੇ ਮੈਂ ਤਾਂ ਸੰਤਾਂ ਨੂੰ ਲੱਭਦਾ ਫਿਰਦਾ ਕੋਈ ਮਿਲਾਓ ਕਹਿਣ ਲੱਗੇ ਬਾਹਰ ਖੇਤ ਵਿੱਚ ਰਹਿੰਦੇ ਨੇ ਉਹ ਤੇ ਫਿਰ ਹਰਚੰਦ ਸਿੰਘ ਵਜ਼ੀਰ ਉੱਥੇ ਬਾਬਾ ਮੀਆਂ ਸਿੰਘ ਜੀ ਨੂੰ ਮਿਲਣ ਵਾਸਤੇ ਗਿਆ ਪਿੰਡ ਵਿੱਚ ਉੱਥੇ ਉਹਨਾਂ ਦੇ ਘਰ ਵਿੱਚ ਜਿੱਥੇ ਉਹ ਰਹਿੰਦੇ ਸੀ ਬਚਨ ਬਿਲਾਸ ਹੋਏ ਬਚਨ ਸੁਣ ਕੇ ਮਨ ਨੂੰ ਸ਼ਾਂਤੀ ਹੋਈ ਤੇ ਨਾਲ ਪੁੱਛਿਆ ਵੀ ਤੁਸੀਂ ਕਿਹੜੇ ਮਹਾਂਪੁਰਖਾਂ ਦੀ ਕਿਸੇ ਦੀ ਸੰਗਤ ਕਰਦੇ ਹੋ ਬਾਬਾ ਮੀਆਂ ਸਿੰਘ ਜੀ ਕਹਿੰਦੇ ਨਹੀਂ ਮੈਂ ਕਿਸੇ ਮਹਾਂਪੁਰਸ਼ਾਂ ਦੀ ਸੰਗਤ ਨਹੀਂ ਕੀਤੀ ਹਜੇ ਤੱਕ ਕਹਿਣ ਲੱਗੇ ਵੀ ਇਹ ਤਾਂ ਬਹੁਤ ਮਾੜੀ ਗੱਲ ਹੈ ਵੀ ਕਿਸੇ ਦੀ ਸੰਗਤ ਤਾਂ ਕਰਨੀ ਚਾਹੀਦੀ ਹੈ ਫਿਰ ਉਹ ਹਰਚੰਦ ਸਿੰਘ ਨੇ ਉਹਨਾਂ ਨੂੰ ਬਾਬਾ ਨੰਦ ਸਿੰਘ ਜੀ ਦਾ ਇਤਿਹਾਸ ਸੁਣਾਇਆ ਉਹਨਾਂ ਬਾਰੇ ਦੱਸਿਆ ਉਹਨਾਂ ਦੀ ਵਡਿਆਈ ਕੀਤੀ ਕਹਿਣ ਲੱਗੇ ਚਲੋ ਤੁਹਾਨੂੰ ਅਸੀਂ ਬਾਬਾ ਨੰਦ ਸਿੰਘ ਜੀ ਦੇ ਕੋਲ ਲੈ ਕੇ ਚੱਲਦੇ ਕਹਿਣ ਲੱਗੇ ਚਲੋ ਬਈ ਤਾਂ ਸਾਧ ਸੰਗਤ ਉਹ ਫਿਰ ਹਰਚੰਦ ਸਿੰਘ ਦੇ ਨਾਲ ਬਾਬਾ ਮੀਆਂ ਸਿੰਘ ਜੀ ਉਹ ਗੱਡੀ ਦੀ ਡਰਾਈਵਿੰਗ ਜੋ ਕਰ ਰਿਹਾ ਸੀ ਉਹ ਸੀ ਬਾਬਾ ਹਰੀ ਸਿੰਘ ਜੋ ਪਿੱਛੋਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਡਰਾਈਵਰ ਰਹੇ ਜਿਨ੍ਹਾਂ ਨੇ 10-11 ਸਾਲ ਬਾਬਾ ਜੀ ਦੀ ਗੱਡੀ ਚਲਾਈ ਇਹ ਉਹਨਾਂ ਦਾ ਸੁਣਾਇਆ ਹੋਇਆ ਜ਼ਿਕਰ ਹੈ ਕਹਿਣ ਲੱਗੇ ਸੰਤ ਮੀਆਂ ਸਿੰਘ ਜੀ ਨੂੰ ਫਿਰ ਅਸੀਂ ਗੱਡੀ ਦੇ ਵਿੱਚ ਬਿਠਾ ਕੇ ਨਾਲ ਇੱਥੇ ਨਾਨਕਸਰ ਲੈ ਕੇ ਆਏ ਤੇ ਬਾਬਾ ਜੀ ਨੇ ਤੇ ਫਿਰ ਸਾਧ ਸੰਗਤ मस्तक दी रेखा पढ़ लिया भी कितने इन्होंने पहुंचना है, किड़ी इन्हों की कमाई है और कमाई इन्होंने करनी है। उथे फिर बाबा जी ने एक वचन किया उन्होंने नाल, कह लगे कीर्तन करन जान दे। आख्या जी कीर्तन तो नहीं आता, ढोलकी बजा लेंदा। बाबा जी कह लगे सानू ढोलकी प्रवान है, तुसी ढोलकी ते कीर्तन करिया करो, जिथे करोगे असी उथे बह के सुनिया करो। हुण एक वचन दे दिता उन्होंने, उन्हें आख्या जी सत वचन। तो साध संगत उन्होंने अपने घर दे विच ही सचखंड बना के ते कीर्तन शुरू कर दिता। नेम नाल कीर्तन करते सन ते हर पूर्णमासी ते बाबा जी दे चरणां विच पहुंचते सन। ते बाबा जी ने उन्होंने फिर केड़ी ड्यूटी दिती, देग वरताउण दी, देग वरताउण दी उन्होंने ड्यूटी। ते सैकलां ते उन्होंने आना, जे बाबा जी ने किसी नगरोटे पहाड़ी विच होना, कदे होर कितें बाहर दूर देहरादून होना, तद भी उन्होंने उत्थे सैकलां ते जाना। जे देखना भी हफ्ता लगेगा, हफ्ता पहला तुर पैना करो। एडी श्रद्धा, एडा प्यार, तो साध संगत ते बचन उन्होंने मन्निया अखीर तक। जिहड़ा बाबा जी ने वचन किया भी सानू ढोलकी नाल कीर्तन सुना दिया करो, बाद विच उन्होंने ढोलकी की थां ते तबला रख लिया। वह वखरी, चलो उन्हां दी अपनी रजा सी, क्योंकि बाबा जी के घर विच तबले की मर्यादा ज्यादा है। पर बाबा जी नूं कोई ढोलकी नाल भी नाराजगी नहीं सी, ये तां गुरु के गुण गाउणे हन। अज कई कह दिंदे ढोलकी का कीर्तन करना यह मनमत है, नहीं साध संगत, जे एक छित्र खड़का के भगत ने गुरु नूं खुश कर लिया तो यह ढोलकी तो एक साज है। तो फिर बाबा मियां सिंह जी ने अखीर तक साध संगत, जदों उन्हां दी उम्र इतनी वडेरी हो गई, 90-95 साल की उम्र उन्हां दी हो गई, फिर भी उन्होंने भावें थोड़ा समा दीवान विच आण के 5-10-15 मिनट आण के तबले ते जरूर कीर्तन करदे सन। उन्होंने ये बचन मनिया है साध संगत, ते उस बचन दे सदके साध संगत उन्होंने लखां दुनिया नूं तार दिता, लखां दुनिया नूं तारन वाले बन गए। किस दे सदके? महापुरखां दे बचन दे सदके। ऐसे महापुरखां दे तां साध संगत दर्शन बड़े बड़े भागां नाल हुंदे हन। साध के संग नहीं किश काल, दर्शन भेटत होत निहाल। उन्हां दे दर्शनां नाल भी निहाल हो जाइए, पर जे कोई बचन मन लवे। आओ एक बारी पढ़ो प्यार नाल सारे। साध के संग नहीं किछ काल, दर्शन भेट होत निहाल। साध के संग नहीं किछ काल, दर्शन भेट होत निहाल। साध के संग नहीं कुछ काल, दर्शन भेट होत निहाल।
I'm not afraid to die।
बाबा जी के इतिहास में एक बारी नानक सर कलेरी बाबा जी विराजमान हन। उस समय एक कीर्तन करते सन मास्टर मदन, छोटा जिहा बच्चा सी, वो 8 साल का। इतिहास दसदा है भई ये बच्चा हजे माता के पेट विच सी। इसका वड्डा भरा ते इसका पिता वह गाने गाउंदे सन जां राग विद्या सिखदा सी। इसका वड्डा भरा ते उस्ताद उहनूं सिखाउण वास्ते आंदा सी ते साध संगत। ते ये बच्चा जिस वेले पैदा होया ते जदों ये रोण लगा ना ते इहदे रोण दे विचों भी राग की आवाज आ। हुण ओह राग दे वाकफ सन, वो कहण भी आ तां इस राग विच ही रो रहा है। कदे किसी राग विच रोवे, कदे किसी राग विच रोवे, बस जदों वह बोलण लगा ना ते वह गाउण ही लग गया। एडा सोहना वह गावे साध संगत ते तुम्मां पै गईआं उहदीआं दुनिया दे उत्ते। जिथे जावे राजिया महाराजा कोले उन्हूं वड़े वड़े इनाम मिले मिल रहे सन। ते साध संगत दिन पूर रात उसके प्रोग्राम बुक। ते एक बारी फिर बाबा जी के चरणों में आ गया। जो बाबा जी के चरणों में आया ते कीर्तन वास्ते समा दिता बाबा जी ने। ते दास दे बजुर्ग दसते हैं दसते सन कि जिस वेले वह वाजिया के उपर बैठे ना पिता ते दोनों भरा, वह वाजा वजाउणा नहीं सी जानदा, सिर्फ गाउंदा ही सी, साज उसके नाल दे वजाउंदे सन। कहिंदे उन्हां दे कपड़िआं दे उत्ते सोने दे तगमे लगे हुए सन। सारे आ जिहड़े कपड़े सन ना उपरों दिसदे है, इतने सोने दे तगमे लगे सन कि उन्हां नूं इतने इनाम दे विच मिले हुए सन। ते उह फिर जदों लाइट पई ते फिर चमकदे सी। ते उहने फिर भैरवी रागनी गाई, जिस वेले शब्द शुरू किया भैरवी राग रागनी दे विच कीता। ते बाबा जी ने 2-4 मिनट सरवण करके इशारा किया, कहन लगे ये नरा दा तबेला है, इत्थे रागनी दा की काम है। इतनी रागनी उहने शुद्ध कीती सी कि वह रागनी रूप धार के उत्थे नचण लग पई। बाबा जी कहन लगे राग गा राग। उसने वह फिर बंद करके राग गाया। बाबा जी बड़े प्रसन्न हुए, कहन लगे इतने प्रसन्न हुए ते कहन लगे भई 1 महीना साडे नाल रहो, असी पहाड़ ते जा रहे हाँ, 1 महीना साडे नाल। वो कहन जी 1 महीना साडे कोल तां 1 मिंट का वेल नहीं। अखीर बाबा जी ने आख्या चलो 1 हफ्ता कटो। हुण महापुरख साध संगत रमज दे सकते हैं, राज नहीं दे सकते। हो नजीक राय दे भेत ना किसे देन, वो भेत नहीं दिंदे। ते नहीं मन्ने साध संगत, नहीं उन्होंने बाबा जी का वचन मन्या। ते उन्हां दा प्रोग्राम सी उस तो बाद कलकत्ते। कलकत्ते गया ते साध संगत फिर तुहानूं पता है भई जिस दी इतनी चढ़दी कला होवे फिर उहदे दुश्मन भी बड़े हुंदे हन। कलकत्ते फिर उसनूं किसी ने दुध दे विच पारा पारा बुला के उसनूं पिया दिता ते जिस दे नाल उहदी फिर थोड़ी देर बाद मौत हो गई। ते जदों बच्चा पता लग्गिया बाबा जी नूं, बाबा जी मुस्कुराए ते कहण लगे जे किते बचन मन जांदा इह समां टल जाणा। साध संगत बोलो श्री वाह, महापुरखां दा बचन, जे को बचन कमावे संतन। बाबा जी दे सेवक सन लाहौर तों सरदार दलीप सिंह। गर्मियां दे दिन सन, बाबा जी दे चरणां विच आए सन। इन्हां दा लड़का अमरजीत सिंह वो हो गया बीमार, इतना बीमार होया बाबा जी नूं बेनती कीती। बाबा जी ने अंदरों अमृत भेजिया, कहन लगे अमृत दिओ उसनूं। ते नाल ही वचन किया जगराओ डाक्टर दे पास, इस नूं दिखा लो, दवाई दवा लो। हुण अमृत जिस वेले उन्होंने पियाया तो उसे वेले 9 बर 9 हो गया, बुखार उतर गया। उहदे पिता ने आख्या हुण डाक्टर कोल ले जाण दी की लोड़ है, ठीक तां हो गया। ते जिस वेले राती दीवान दे विच दलीप सिंह बैठा, बाबा जी ने मुखातब करके पुछया क्यों दलीप सिंह मुंडे का की हाल है। आखे जी बिल्कुल ठीक है। कहन लगे डाक्टर को लै गया सी, बाबा जी डॉक्टर को ले जाने की लोड़ सी जदों वड्डे डॉक्टर ने ठीक कर दिता। बाबा जी कहन लगे वड्डा डॉक्टर कौन सानू कह रहे हैं गल। कहन लगे भाई जी फिर बचन तो ना मनिया तेनू आख्या सी मुंडे नू डॉक्टर तो दवाई लै दे। कहन लगा जी ठीक हो गया। बाबा जी कहन लगे बचन मनी दा तो फिर साध संगत वो ठीक हो गया। पर उस तो बाद फिर इतना बीमार हो गया अपने पिंड चले गए उथे जाके फिर आराम ही ना आवे। फिर बाबा जी दे पास आए बड़िया बेनतियां कीतियां तरले कीते साध संगत ते फिर बाबा जी ने कृपा की ते फिर वो ठीक होया। ते नाल बाबा जी ने ये बचन किया कहन लगे भाई जी बचन मनी दा है तो साध संगत सब कुछ है महापुरुखां दे बचना दे। जे को बचन कमावे संतन का उन्हां महापुरुखां वास्ते साहिब आखदे न मेरे राम हर संतां जे वड़ना कोई उन्हां संतां जिड्डा कोई संसार ते है ही नहीं। चार बंदे बैठे सन आपस विच गल्लां करन लग गए। किसी आखिया धरती है वड्डी सारी खलकत जिसने चाही होई है। आख्या धरती बड़ी वड्डी है किन्ना भार चुकी फिर। दूजे आख्या नहीं धरती नहीं वड्डी है शेष नाग वड्डा जिन्हें धरती भी सिर ते उठाई हुई है। आख्या नहीं शेष नाग नहीं वड्डा है शिव जी वड्डे जिन्हें शेष नाग माला गले पाई हुई है। आख्या नहीं शेष नाग नहीं वड्डा है पर्वत वड्डा जिथे शिवा ने धूनी रमाई हुई है। आख्या नहीं पर्वत नहीं वड्डा है रावण वड्डा जिन्हें उथे भी ताकत अजमाई हुई है। आख्या नहीं रावण नहीं वड्डा है बाली वड्डा जिन्हें रावण की कोर दवाई हुई है। आख्या नहीं बाली नहीं वड्डा है राम वड्डे जिन्हें बाली की अणख मुकाई हुई है। आख्या नहीं राम नहीं वड्डे जो ये गल आखी राम नहीं वड्डे वो राम नालों भी कोई वड्डा है। आख्या हां है आखे कौन आख्या राम नहीं वड्डे है संत वड्डे जिन्हें राम तो कार कराई हुई। आज दशहरा मनाते हो ना तुसी एक की कारण बनिया काल पै गया सी एक बारी साध संगत रावण ने पूछया वजीरा नूं बई जो मेरे राज विच रहिंदा है सारे टैक्स दे रहे हैं कि कोई नहीं भी दिंदा। कहन लगे जी बाकी तो सारे टैक्स दिंदे हैं पर ओ ब्रिशां दे चोट विच बैठे महात्मा वो टैक्स नहीं दिंदे। ते रावण राजा चल के आया क्यों भी तुसी टैक्स नहीं दिंदे। कहन लगे राजा कादा टैक्स देइए भुख लगती है दरख्तां दे पत्ते उबाल के पी लेंदे हां प्यास लगती है पानी पी लेंदे हां होर कोई कारोबार असी करदे नहीं तेनू टैक्स कहड़ी चीज दा देइए। आख्या मेरे राज विच रहिंदे हो आख्या जे तेरे राज विच रहिंदे आ तां शस्त्र आखदा भी जिहड़ी कमाई असी करांगे उहदा छेवां हिस्सा तू लवेगा। कहण लगा इह तां गुप्त गल है मैनू तां प्रगट टैक्स चाहीदा। उहने आख्या फिर उहनां महापुरखां ने आख्या साडी तलाशी लै लै साडे कोल की है। आख्या तलाशी तलाशी तुहाडे कपड़िआं दी ना लवांगा। फिर किस दी तलाशी लवेंगा आख्या तुहाडे शरीर दी जे तुहाडे शरीर विच खून है तां मैनू खून दे दिओ। रिखिया ने लत्तां अगे कर दित्तियां लै राजा जे खून दा भुखा प्यासा है तां खून कढ लै। तां साध संगत उन्हां रिखियां दे पिनियां पछ के खून कढ़िया गया और ओ खून दा घड़ा भर गया। ते फिर हुण जिस वेले ओ खून दा घड़ा रावण दे सामने आया ते कंब गया साध संगत क्योंकि पाप सी पाप कीता सी एडा पद्रो। आख्या फिर जिथे दबेगा उथे काल पै जाएगा। फिर जाके दबाया सी राजे जनक दी जू विच ते फिर जदों काल पै गया राजे ने आप सोने दा हल लैके धरती नूं वाया ते ओ कड़ा विचों निकलिया। कड़े चों की निकलिया उस विचों निकली सीता। ते साध संगत ओ सीता फिर रावण दा काल बन गई। इस वास्ते आख्या ए किसने काम कराया आख्या ए संतां ने राम नहीं वड्डे राम ने नहीं मारिया रावण नूं ये संतां दी कृपा। राम ने वड्डे हैं संत वड्डे जिन्हां राम तो कार कराई हुई। ते साहिब आखदे ने मेरे राम हर संतां जे वड़ना कोई भगतां बण आई प्रभ अपने सिओ जल थल मैयल सिओ। तो साध संगत ऐसे महापुरखां दी चरण धूड़ जे सानू प्राप्त हो जाए साहिब आखदे ने फिर साडे वड्डे भाग ऐसे महापुरख उन्हां दी सेवा उन्हां दी सेवा तां की साध संगत जी उन्हां दीआं संगतां मिल जाण आ ताडे वर्गीआं प्यार वालीआं ਤਾਂ ਸਾਹਿਬ ਆਖਦੇ ਨੇ ਫਿਰ ਉਹਨਾਂ ਤੋਂ ਵੀ ਸਦਕੇ ਉਹਨਾਂ ਵਾਸਤੇ ਵੀ ਸੇਵਾ ਕਰ।
ਪੱਖ ਫੇਰਾ ਪਾਣੀ ਦੋਵਾਂ ਤੇਰੀਆਂ ਸੰਗਤਾਂ ਦਾ, ਪੱਖ ਫੇਰਾ ਪਾਣੀ ਦੋਵਾਂ ਤੇਰੀਆਂ ਸੰਗਤਾਂ ਦਾ,
ਦਾਸ ਤੇ ਤਬ ਹੋਏ ਨਿਹਾਲ, ਇਹ ਪਾਣੀ ਪੱਖਾ ਪੀਸ ਦਾਸ ਤੇ ਤਬ ਹੋਏ ਨਿਹਾਲ। ਵਾਹਿਗੁਰੂ 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 ਵਾਹਿਗੁਰੂ। ਉਹ ਪਾਣੀ ਪੱਖਾ ਪੀਸ ਦਾਸ ਤੇ ਤਬ ਹੋਏ ਨਿਹਾਲ, ਰਾਜ ਮਿਲਕ ਸਿਖਦਾਰੀਆ ਅਗਨੀ ਮੇ ਜਾ, ਵਾਹਿਗੁਰੂ 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 ਵਾਹਿਗੁਰੂ। ਰਾਜ ਮਿਲਕ ਸਿਖਦਾਰੀਆ ਅਗਨੀ ਮੇ ਜਾ, ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾ, ਮਾਇਆਦਾਰੀ ਛਤਰਪਤ ਮਾਇਆਦਾਰੀ ਛਤਰਪਤ ਤਿੰਨ ਛੋਟੋ ਪਿਆ, ਸੰਤਨ ਦਾਦਾ ਨਾ ਦੁਖਾ ਸੋ ਸਰਬ ਨਿਦਾਨ, ਸੰਤਨ ਦਾ ਦਾਨਾ ਰੁਖਾ ਸੋ ਸਰਬ ਨਿਦਾਨ, ਵਾਹਿਗੁਰੂ 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 ਵਾਹਿਗੁਰੂ। ਜੈ ਸਾਧਕ ਛੱਤੀ ਪ੍ਰਕਾਰ ਸੋ ਦਿਖੂ ਸੁਮਾ, ਵਾਹਿਗੁਰੂ 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 ਭਗਤ ਜਨਾ ਕਾ ਲੂਬਰਾ ਔਰ ਲਗਨ ਨਾ ਹੋਈ, ਸਾਖਤ ਸਿਰ ਪੌ ਰੇਸ਼ਮੀ ਪੈਰਤ ਪਤ ਖੋਈ, ਸਾਖਤ ਸਿਓ ਮੁਖ ਜੋੜੀਏ ਅਦ ਵਿੱਚੋ ਟੁੱਟੈ, ਹਰ ਜਨ ਕੀ ਸੇਵਾ ਜੋ ਕਰੇ ਇਤ ਉਤ ਤੇ ਛੂਟੈ, ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ, ਦਰਸ਼ਨ ਭੇਟਤ ਸਾਧੁਕਾ ਕ੍ਰਿਸ਼ਨ ਭੇਟ ਤਸਾਰਾ
ਨਾਨਕ ਗੁਣ ਗਾਈ ਖਬਰ ਪਾਣੀ ਧੋਵਾ ਤੇਰੀਆਂ ਸੰਗੀਤਾਂ ਦਾ ਖਬਰ ਪਾਣੀ ਧੋਵਾ ਤੇਰੀਆਂ ਸੰਗੀਤਾਂ ਦਾ
ਸਾਧ ਸੰਗਤ ਆਪ ਬੜੇ ਵਡਭਾਗੀ ਵਡਭਾਗੀ ਸਾਧ ਸੰਗ ਪ੍ਰਾਪਤ ਫਿਰ ਐਸੇ ਮਹਾਂਪੁਰਖਾਂ ਦੀ ਆਪ ਨੂੰ ਸੰਗਤ ਮਿਲੀ ਹੈ ਸਾਧ ਸੰਗਤ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਧੰਨ ਬਾਬਾ ਈਸ਼ਰ ਸਿੰਘ ਜੀ, ਮਹਾਂਪੁਰਖ ਬਾਬਾ ਮੀਆਂ ਸਿੰਘ ਜੀ ਸਿਆੜ ਵਾਲੇ, ਉਹਨਾਂ ਤੋਂ ਵਰੋਸਾਏ ਬਾਬਾ ਅਮਰੀਕ ਸਿੰਘ ਜੀ, ਜਿਨ੍ਹਾਂ ਨੇ ਇਸ ਇਲਾਕੇ ਵਿੱਚ ਆਪਣੀ ਇਹ ਗੁਣਾਂ ਦੀ ਖੁਸ਼ਬੂ ਖਿਲਾਰ ਕੇ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਿਆ। ਆ ਸਾਰੀ ਅੱਜ ਉਹਨਾਂ ਦੀ ਰਹਿਮਤ ਹੈ, ਬਖਸ਼ਿਸ਼ ਤੇ ਉਹਨਾਂ ਦੇ ਸਦਕੇ ਸਾਧ ਸੰਗਤ ਸਾਡੇ ਕੋਲ ਕਿਹੜੇ ਕਿਹੜੇ ਮਹਾਂਪੁਰਖ ਸੰਤ ਜਸਦੇਵਾ ਨੰਦ ਜੀ, ਮਹਾਂਪੁਰਖ ਬਾਬਾ ਪਾਲਾ ਸਿੰਘ ਜੀ ਕੜਿਆਲ ਵਾਲੇ, ਬੜੀ ਬਖਸ਼ਿਸ਼ ਹੈ ਉਹਨਾਂ ਦੇ ਉੱਤੇ ਸਾਧ ਸੰਗਤ, ਬੜੀ ਰਹਿਮਤ ਹੈ ਗੁਰੂ ਨਾਨਕ ਦੀ, ਬੜੇ ਫਕਰ ਮਹਾਂਪੁਰਸ਼ ਹਨ ਸਾਧ ਸੰਗਤ। ਐਸੇ ਮਹਾਂਪੁਰਖ ਫਿਰ ਸਾਧ ਸੰਗਤ ਉਹਨਾਂ ਮਹਾਂਪੁਰਖਾਂ ਦੇ ਨਾਲ ਹੀ ਪਿਆਰ ਬਣਦਾ ਹੈ ਜਿਹੜੇ ਆਪ ਵੀ ਐਸੇ ਗੁਰੂ ਨਾਨਕ ਦੇ ਚਰਨਾਂ ਨਾਲ ਜੁੜੇ। ਕਦੇ ਕਿਸੇ ਮਹਾਂਪੁਰਖ ਪ੍ਰਤੀ ਉਹਨਾਂ ਦੇ ਮਨ ਵਿੱਚ ਈਰਖਾ ਨਹੀਂ, ਬਖੀਲੀ ਨਹੀਂ। ਆ ਤੁਹਾਡੇ ਕੋਲ ਹੀ ਸਥਾਨ ਹੈ ਬਾਬਾ ਮੀਆਂ ਸਿੰਘ ਜੀ ਦਾ ਜੋ ਪਰੋਵਾਲ ਠਾਠ, ਜਿੱਥੇ ਬੜੇ ਮਹਾਂਪੁਰਖ ਬਾਬਾ ਜਮੀਰ ਸਿੰਘ ਜੀ ਸਾਧ ਸੰਗਤ ਪਰ ਹੈ ਬੜਾ ਨੇੜੇ, ਪਰ ਬਾਬਾ ਅਮਰੀਕ ਸਿੰਘ ਜੀ ਸਦਾ ਉਹਨਾਂ ਦੀ ਮਹਾਂਪੁਰਖਾਂ ਬਾਰੇ ਕਹਿੰਦੇ ਵੀ ਬੜੀ ਉਹਨਾਂ ਦੀ ਕਮਾਈ, ਬੜਾ ਇਹਨਾਂ ਦਾ ਆਪਸ ਵਿੱਚ ਉਹਨਾਂ ਪ੍ਰਤੀ ਪਿਆਰ ਹੈ, ਸ਼ਰਧਾ ਹੈ। ਕਦੇ ਈਰਖਾ ਵਾਲੀ ਗੱਲ ਨਾ ਉਹਨਾਂ ਦੇ ਮੂੰਹੋਂ ਨਾ ਇਹਨਾਂ ਦੇ ਮੂੰਹੋਂ। ਐਸੇ ਮਹਾਂਪੁਰਖਾਂ ਦੀ ਸਾਧ ਸੰਗਤ ਸਾਨੂੰ ਜੇ ਸੰਗਤ ਹੋਵੇ ਆ ਉਹਨਾਂ ਦੇ, ਫਿਰ ਇਸ ਪਿਆਰ ਦੇ ਸਦਕੇ ਅੱਜ ਤੁਸੀਂ ਇੰਨੇ ਇਕੱਤਰ ਹੋਏ ਹੋ। ਦਾਸ ਨੂੰ ਤਾਂ ਅੱਜ ਇੰਨੀ ਉਮੀਦ ਹੀ ਕੋਈ ਨਹੀਂ ਸੀ, ਮੈਂ ਕਿਹਾ ਥੋੜ੍ਹੀ ਸੰਗਤ ਸਵਾਈ ਜੀ ਹੋਵੇਗੀ, ਪਰ ਸਾਧ ਸੰਗਤ ਐਸੇ ਜਗਿਆਸੂ, ਐਸੇ ਪਿਆਰ ਵਾਲੇ, ਕਿਵੇਂ ਆਪੋ ਆਪਣੀ ਥਾਂ ਤੇ ਬੈਠੇ ਹਨ, ਜਿੱਥੇ ਕੋਈ ਕਿਸੇ ਨੂੰ ਨਹੀਂ ਕਹਿੰਦਾ ਵੀ ਚੁੱਪ ਦਾ ਦਾਨ ਬਖਸ਼ੋ ਤੇ ਆਪਣੀ ਥਾਂ ਤੇ ਬੈਠੋ। ਸਭ ਕੋਈ ਆਪੋ ਆਪਣੀ ਥਾਂ ਤੇ ਬੈਠਾ ਹੈ, ਔਰ ਕੋਈ ਵੀ ਸੰਗਤ ਦੇ ਵਿੱਚੋਂ ਕਿਸੇ ਤਰ੍ਹਾਂ ਕੋਈ ਆਵਾਜ਼ ਨਹੀਂ, ਛੋਟੇ ਛੋਟੇ ਬੱਚੇ ਵੀ। ਇਹ ਸਾਰੀ ਕਿਰਪਾ ਕਿਸ ਦੀ ਹੈ? ਇਹ ਇਹਨਾਂ ਮਹਾਂਪੁਰਖਾਂ ਦੀ ਕਿਰਪਾ ਹੈ ਜਿਨ੍ਹਾਂ ਨੇ ਐਸੀ ਸਮਰੱਥ, ਐਸੀ ਸੋਝੀ ਬਖਸ਼ੀ ਹੈ। ਆਓ ਸਾਧ ਸੰਗਤ, ਦਾਸ ਵੱਲੋਂ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।